ਸ਼ਬਦ ਕਿੰਨੀ ਕੁ ਵਾਰੀ ਖੰਡ ਪਾਠ ਚ ਹੋ ਰਿਹਾ ਰਾਉਂਡ ਦੀ ਕਲੋਕ ਐਂਡ ਰਾਉਂਡ ਦੀ ਗਲੋਬ ਸਾਰੇ ਪਾਠ ਕਰਕੇ ਸ਼ਬਦ ਨੂੰ ਐਡਾ ਵੱਡਾ ਕਬੀਰ ਸਾਹਿਬ ਦਾ ਸ਼ਬਦ ਕਿਸੇ ਨੇ ਸਮਝਣ ਦੀ ਕੋਸ਼ਿਸ਼ ਕੀਤੀ ਕੀ ਉਹ ਚ ਦੇਖੋ ਰਹੱਸ ਨਿਕਲ ਰਿਹਾ ਹੈ ਕਹਿੰਦਾ
ਜੈ ਸਰੰਗ ਕੁਸੁੰਭ ਕਾ ਮਨ ਬਾਰਾਏ ਮਨ ਬਾਰਾਏ ਤਿਉਂ ਪਸਰਿਓ ਪਾਸਾਰ ਤਿਉਂ ਪਸਰਿਓ ਪਾਸਾਰ
ਕਬੀਰ ਸਾਹਿਬ ਕਹਿੰਦੇ ਜਿੰਨੇ ਮੰਦਰ ਬਣੇ ਜਿੰਨੇ ਤੀਰਥ ਬਣਾਈ ਜਾਂਦੇ ਹੋ ਜਿੰਨੇ ਪੂਜੀ ਜਾਂਦੇ ਹੋ ਰੱਬ ਤੋਂ ਬਗੈਰ ਸਾਰੀ ਮਾਇਆ ਵਰਤ ਰਹੀ ਸਿੱਖੀ ਚ ਵੀ ਜਿੰਨਾ ਕੁਛ ਹੋ ਰਿਹਾ ਸਾਰੀ ਮਾਇਆ ਵਰਤ ਰਹੀ ਹੁਣ ਮਹਾਰਾਜ ਨੇ ਚੋਟ ਕਰਨ ਲੱਗੇ ਨੇ
ਦਾਵਨ ਕੋ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਜ ਕਿਸ ਤਰ੍ਹਾਂ ਲਈ ਹੈ ਜਿਸ ਤਰ੍ਹਾਂ ਸ਼ਬਦਾਂ 'ਚ ਆ ਰਿਹਾ ਅਸੀਂ ਉਹਦੀ ਪੂਜਾ ਕਰਦੇ ਹਾਂ ਪਰ ਉਹਦਾ ਆਖੇ ਕਦੀ ਨਹੀਂ ਲੱਗਣਾ ਕਦੀ ਹੋਇਆ ਬਾਪੂ ਨੂੰ ਰੋਜ਼ ਮੱਥਾ ਟੇਕੀ ਚੱਲੋ ਔਰ ਬਾਪੂ ਕਹੇਗਾ ਰੋਜ਼ ਮੈਨੂੰ ਮੱਥਾ ਟੇਕ ਜਾਂਦਾ ਗੱਲ ਮੇਰੀ ਸੁਣਦਾ ਨਹੀਂ ਉਹ ਕਹਿੰਦਾ ਬਾਪੂ ਖਬਰਦਾਰ ਬੋਲਿਆ ਤੇ ਤੈਨੂੰ ਰੋਟੀ ਇੱਥੇ ਮਿਲੂ ਤੈਨੂੰ ਦੇਗ ਦਾ ਭੋਗ ਲਵਾਵਾਂਗੇ ਤੈਨੂੰ ਬੜੇ ਰੇਸ਼ਮੀ ਰੁਮਾਲੇ ਦਾਂਗੇ ਔਰ ਤੇਰੀ ਹਰਕਤਾਂ ਅਸੀਂ ਅਦਬ ਕਰਾਂਗੇ ਸਿਰ ਤੇ ਚੱਕ ਕੇ ਤੈਨੂੰ ਸੁੱਖ ਆਸਣ ਕਰਾਵਾਂਗੇ ਸਭ ਪਰ ਤੇਰੇ ਆਖੇ ਨਹੀਂ ਲੱਗਣਾ ਬਸ਼ਾ ਟਿਟਕਦਾ ਰਹਿ ਤੂੰ ਉਹ ਕਹਿੰਦਾ ਉਹ ਚੰਗੇ ਵੀਰੇ ਪੁੱਤ ਮੈਂ ਕਹਿਣਾ ਉਹ ਕਰਦੇ ਹੀ ਨਹੀਂ ਹੈ ਤੋ ਇਸ ਤਰ੍ਹਾਂ ਪੂਜਾ ਦੇ ਸਾਰੇ ਢੰਗ ਜਿਹੜੇ ਸਿੱਖੀ 'ਚ ਹੈ ਉਹ ਇਸ ਤਰ੍ਹਾਂ ਗਿਆਨਤਾ 'ਚ ਹੋ ਰਿਹਾ ਹੈ ਇਹ ਗਿਆਨ ਜੋ ਕਹਿੰਦਾ ਹੈ ਉਹ ਅਸੀਂ ਕੰਮ ਕਰਨਾ ਹੈ ਗੁਰੇ ਕਹਿਆ ਸਾਕਾਰ ਕਮਾਵੋ ਅਸੀਂ ਉਹ ਕਾਰ ਕਰ ਰਹੀ ਹੈ ਜੋ ਇਸ ਵਿੱਚ ਦੱਸੀ ਹੈ ਤੂੰ ਅਖੀਰ ਤੇ ਨਿਚੋੜ ਕੱਢਣ ਲੱਗੇ ਵੀ ਕਿਹੜੀ ਕਾਰ ਨਾਲ ਛੁੱਟੇਗਾ ਇਹਦੀ ਪੂਜਾ ਕਰਨਾ ਨਹੀਂ ਛੁੱਟੇਗਾ
ਨਾਵਨ
ਬਾਬੇ ਨਾਨਕ ਤੇ ਦਰਸ਼ਨ ਕਰੀ ਉਹ ਪੂਜਾ ਦੀ ਕੀ ਸਾਨੂੰ ਦੇ ਰਹੇ ਨੇ ਉਹ ਦੇ ਰਹੇ ਨੇ
ਪੂਜਾ ਕੀ ਜੈ ਨਾਮ ਪੂਜਾ ਕੀ
ਬਾਹਮਣ ਤੇ ਚੰਦਨ ਦੀਆਂ ਉਹ ਲੱਕੜਾਂ ਜਿਹੀਆਂ ਛੋਟੀਆਂ ਛੋਟੀਆਂ ਉਹਨੂੰ ਪੱਥਰ ਤੇ ਘਸ ਕੇ ਖੁਸ਼ਬੋ ਜਾਂ ਸਾਰੀ ਫਿਰ ਇਸ ਮੂਰਤੀ ਦੇ ਲਾਉਂਦੇ ਹੈ ਮੈਂ ਤੇਰਾ ਨਾਮ
ਕਰੀ
ਤੇਰਾ ਨਾਮ ਹੀ ਚੰਦਨ ਦੀ ਲੱਕੜੀ ਉਹਦੇ ਚ ਮੈਨੂੰ ਨਾਮ ਜਪਣ ਚ ਖੁਸ਼ਬੋ ਆ ਜਾਣੀ ਹੈ ਤੇਰਾ ਨਾਮ
ਕਰੀ ਚਰਨਾਂ ਦੀਆਂ
ਮੈਂ ਰਗੜਨਾ ਕਾਹਦੇ ਤੇ ਹੈ? ਘਾਸ ਚੰਦਨ ਜਸ ਘਸਿਆ ਬਾਣੀ ਚਾਹੁੰਦਾ, ਮੈਂ ਉਹਨੂੰ ਘਸਦਾ ਕਾਹਦੇ ਤੇ? ਆਪਣੇ ਮਨ ਦੇ ਉੱਤੇ ਉਹ ਜਿਹੜੀ ਸਿਲ ਹੈ ਉਹ ਮਨ ਦੇ ਉੱਤੇ, ਵੀ ਮੈਂ ਮਨ ਲਾ ਕੇ ਨਾਮ ਜਪਦਾ ਹੈ,
ਇਹ ਤੇਰਾ ਨਾਮ ਕਰੀ
ਕਰਨੀ ਕੁੰਗੂ। ਬਾਹਮਣ ਫਿਰ ਕੁੰਗੂ ਵਾਲਾ ਰੰਗ ਵਿੱਚ ਪਾਉਂਦਾ ਸੀ, ਉਹਦੇ ਵਿੱਚ ਸਾਰਾ ਰੰਗਦਾਰ ਕੁੰਗੂ ਕਹਿੰਦੇ ਆ। ਉਹ ਕਹਿੰਦਾ ਤੇਰੀ ਇਹ ਨਾਮ ਜਪਣ ਵਾਲੀ ਕਰਨੀ ਹੈ,
ਕਰਨੀ
ਕਮਾਲ ਦੀ ਤੁੱਕ ਕੇ ਆ ਰਹੀ ਹੈ। ਕਹਿੰਦਾ ਤੇਰੀ ਚ ਬਾਹਰ ਦੀ ਪੂਜਾ ਹੈ, ਮੇਰੀ ਘੱਟ
ਤੇਰੇ
ਨਾਮ ਜਪਦਾ, ਉੱਥੇ ਉਹਦੀ ਪਰਮੇਸ਼ਰ ਦੀ ਪੂਜਾ ਹੁੰਦੀ।
ਘੱਟ ਪੀਤਰੇ ਪੂਜਾ ਹੋਏ,
ਘੱਟ
ਪੀਤਰੇ ਪੂਜਾ
ਹੋਏ। ਰਹਾਉ ਆਇਆ
ਪੂਜਾ ਕੀ ਚੈਨ
ਆਸ਼ਾ ਦੀ ਵਾਰ ਚ ਹੁੰਦਾ। ਕਹਿੰਦਾ ਬੜਾ ਪਖੰਡ ਤੁਰੇ ਆ ਬਾਬਾ ਨਾਨਕ। ਕਹਿੰਦਾ ਉਹ ਕਹਿੰਦਾ ਪੂਜਾ ਤੇ ਅੰਦਰ ਸੀ, ਇਹ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਬਾਹਰ ਹੀ ਪੂਜਾ ਕਰ ਰਹੇ ਨੇ ਸਾਰੇ। ਉਸ ਵੇਲੇ ਤੇ ਸਿੱਖੀ ਚੱਲੀ ਨਹੀਂ ਸੀ। ਆਸ਼ਾ ਦੀ ਵਾਰ ਚ ਉਹਨਾਂ ਨੂੰ ਦੇਖ ਕੇ ਕਹਿੰਦੇ ਹੈ,
ਛੋੜੀ ਲੇ ਪਖੰਡਾ, ਛੋੜੀ ਲੇ ਪਖੰਡਾ,
ਗ੍ਰੰਥ ਦੀ ਪੂਜਾ ਕਰੀਏ ਬਾਹਰ ਹੀ ਗੁਰਦੁਆਰੇ ਸਾਰੇ, ਤੇਰੀ ਪੂਜਾ ਸਾਰੀ ਬਾਹਰ ਸਿੱਖੀ ਦੀ। ਉਹ ਕਹਿੰਦਾ ਪਖੰਡ ਹੈ,
ਛੋੜੀ ਲੈ ਪਖੰਡਾ,
ਖੰਡਾ
ਛੋੜੀ ਲੈ ਪਖੰਡਾ।
ਬਾਬਾ ਨਾਨਕ ਆਸਾ ਦੀ ਬਾਹਰ ਜਿਹਨੂੰ ਕੁਰਲੀ ਕਰਕੇ ਰੋਜ਼ ਸੁੱਟੀ ਜਾ ਰਹੀ ਹੈ, ਔਰ ਕੋਈ ਸਮਝ ਨੂੰ ਤਿਆਰ ਨਹੀਂ।
ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ,
ਬਾਹਰ ਹੀ ਕਿਤਾਬ ਪੜ੍ਹੀ ਜਾਂਦਾ, ਪੂਜਾ ਤੇ ਅੰਦਰ ਹੈ, ਅੰਤਰ ਹੈ ਪੂਜਾ, ਤੂੰ ਬਾਹਰ ਕਿਤਾਬ ਪੜ੍ਹੀ ਜਾਂਦਾ। ਫਿਰ ਤੂੰ ਉਹਨਾਂ ਦੀ ਇੱਕ ਹਦੀਸ ਹੈ ਮੁਸਲਮਾਨਾਂ ਦੀ ਕਿਤਾਬ, ਜਿੱਦਾਂ ਸਾਡੇ ਰਹਿਤ ਨਾਮੇ ਹੈ, ਕੁਰਾਨ ਸ਼ਰੀਫ ਬਹੁਤ ਉੱਚੀ ਚੀਜ਼ ਹੈ, ਹਦੀਸ ਦਾ ਨਾਮ ਵੀ ਬਾਣੀ 'ਚ ਆਉਂਦਾ, ਜਿੱਥੇ ਲਿਖਿਆ ਸਾਬਤ ਸੂਰਤ ਦਸਤਾਰ ਥਰਾ, ਉੱਥੋਂ ਪਹਿਲਾਂ ਹਦੀਸ ਦਾ ਨਾਂ ਆਉਂਦਾ ਮਹੱਲੇ ਪੰਜਵੇਂ ਦੀ ਬਾਣੀ 'ਚ। ਔਰ ਉੱਥੇ ਸਾਰੀ ਸ਼ਰ੍ਹਾਂ ਕੱਟੀ ਹੈ ਮੁਸਲਮਾਨਾਂ ਦੀ, ਜਿਹੜੀ ਹਦੀਸ 'ਚ ਲਿਖੀ ਹੈ। ਕੁਰਾਨ ਸ਼ਰੀਫ 'ਚ ਬੰਦਗੀ ਬੰਦਗੀ ਹੈ, ਲੇਕਿਨ ਇੱਕ ਇਹਨਾਂ ਦੀ ਹਦੀਸ, ਜਿੱਦਾਂ ਸਾਡੇ ਰਹਿਤਨਾਮੇ ਭਾਈ ਗੁਰਦਾਸ ਦੀਆਂ ਵਾਰਾਂ, ਇੱਦਾਂ ਕੁਰਾਨ ਸ਼ਰੀਫ ਤੋਂ ਬਾਅਦ ਸਾਡੇ ਗੇਸ ਬਾਣੀ ਗ੍ਰੰਥ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੈ, ਰਹਿਤਨਾਮੇ, ਇਹ ਸਾਰਾ ਕੁਛ। ਉਹਨਾਂ ਨੂੰ ਮਹਾਰਾਜ ਰੈਫਰ ਕਰ ਰਹੇ ਸੀ, ਤੂੰ ਬਾਹਰੀ ਕਿਤਾਬਾਂ ਪੜ੍ਹੀ ਜਾਂਦਾ ਇਹੋ ਜਿਹੀਆਂ, ਔਰ ਆਉਂਦਾ ਵੀ ਉੱਥੇ ਆ ਮੁਸਲਮਾਨਾਂ ਸਿਰਫ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ। ਉਹ ਕਹਿੰਦੇ ਮਹਾਰਾਜ, ਕਹਿੰਦੇ ਓਏ ਕੀ ਪਖੰਡ ਬਣਾਏ ਆ ਤੂੰ, ਪੂਜਾ ਤੇ ਅੰਦਰ ਹੈ, ਤੂੰ ਬਾਹਰ ਕਿਤਾਬ ਪੜ੍ਹੀ ਜਾਂਦਾ, ਸਾਰੀ ਸਿੱਖੀ ਚ ਬਾਹਰ ਪਾਠ ਹੋ ਰਹੇ ਨੇ, ਆਪਣੇ ਅੰਦਰ ਬਾਬਾ ਨਾਨਕ ਵਾਂਗੂ ਕੋਈ ਨੀ ਪੜ੍ਹਦਾ, ਔਰ ਆਹ ਪਖੰਡ ਕਰ ਰਹੇ ਨੇ ਬਾਹਰ ਪਾਠ ਦਾ।
ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ, ਨਾਮ ਲੈ ਜਾਏ ਤਰੰਦਾ, ਅੰਦਰ ਪੂਜਾ,
ਅੰਦਰ
ਅੰਦਰ ਪੂਜਾ,
ਬਾਹਰ ਪੜੇ
ਕਰਨੀ। ਕੁੰਗੂ ਜੇ ਰਲੇ ਕਰਨੀ ਕੁੰਗੂ
ਮਹੱਲਾ ਪਹਿਲਾ
ਜੇ ਰਲੇ
ਕਾਟ
ਪੀਲਰ ਪੂਜਾ ਹੋਰੇ ਕਾਟ ਪੀਲਰ ਪੂਜਾ
ਲਾ ਰਿਹਾ
ਨਾਵਨ ਕੋ ਤੀਰਥ ਘਨੇ ਮਨ ਬਾਰਾ ਰੇ ਮਨ ਬਾਰਾ ਰੇ ਪੂਜਨ
ਜ਼ਹਿਰੀਲੀ ਰੀਤਾਂ ਤੂੰ ਬਚ ਜਾ
ਵਿਖੇ ਬਾਚ ਪਰਾਚ ਸਮਝ ਮਨ ਬਾਰਾ ਰੇ ਸਮਝ ਮਨ ਬਾਰਾ ਰੇ
ਅਗਲਾ ਪੰਨਾ 705 ਦੇ ਉੱਤੇ ਅਸੀਂ ਮਹਲੇ ਪੰਜਵੇਂ ਦਾ ਬਹੁਤ ਕੁਝ ਹੱਦੀ ਵਹਿਣ ਕਹਿਣ ਲੱਗੇ ਹਾਂ ਵੀ ਇਹ ਜਿਹੜਾ ਮਨ ਹੈ ਫਿਰ ਇਸ ਮਾਇਆ ਤੋਂ ਕਿੱਦਾਂ ਛੁੱਟੇ ਸਰੀਰ ਦਾ ਛੁੱਟਣਾ ਇਹ ਸਾਡਾ ਇੰਨਾ ਡਿਸਕਸ ਨਹੀਂ ਕੀਤਾ ਜਿੱਦਾਂ ਅੰਦਰ ਮਾਇਆ ਹਮੇਸ਼ਾ ਅੰਦਰ ਪਏਗੀ ਜਿਹੜੀ ਡੈਣ ਹੁੰਦੀ ਹੈ ਡੈਣ ਹਮੇਸ਼ਾ ਕਾਲਜਾ ਕੱਢਦੀ ਹੈ ਪਿੰਡੀ ਸਾਈਂ ਮੈਂ ਤੁਹਾਨੂੰ ਸਾਰਾ ਦੱਸਦਾ ਬਾਣੀ 'ਚ ਲਿਖਿਆ ਚਿੱਤ ਜਿਨ ਕਾ ਹਿਰ ਲਿਆ ਮਾਇਆ ਉੱਤੋਂ ਪਾਠ ਕਰੀ ਜਾਣਗੇ ਅੰਦਰੋਂ ਚਿੱਤ ਮਾਇਆ ਨਾਲ ਜਿੱਤੇ ਆਉਂਦਾ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਉਣ ਹੋ ਅੰਦਰੋਂ ਚਿੱਤ ਜਿਹੜਾ ਹੈ ਮਨ ਮਾਇਆ ਸਭ ਤੋਂ ਪਹਿਲਾਂ ਅੰਦਰ ਪੈਂਦੀ ਹੈ ਬੰਦੇ ਦੇ ਜਿੱਦਾਂ ਡੈਣ ਅੰਦਰੋਂ ਕਾਲਜਾ ਕੱਢਦੀ ਹੈ ਉੱਤੋਂ ਨਹੀਂ ਪਤਾ ਲੱਗਦਾ ਡੈਣ ਹੇਤੋਂ ਅਤੇ ਚੋਰ ਭੇਤੋਂ ਉਹ ਪਹਿਲਾਂ ਹੇਟ ਕਰੂਗੀ ਜਿਸ ਬੱਚੇ ਦਾ ਕਾਲਜ ਆਪਣੀ ਥਾਈ ਆਮ ਅਸੀਂ ਛੋਟੇ ਹੁੰਦੇ ਕਹਾਣੀਆਂ ਸੁਣਦੇ ਵੀ ਡੈਣ ਜਿਹੜੀ ਹੈ ਨਾ ਉਹ ਪਹਿਲਾਂ ਬੜੀ ਪਿਆਰ ਕਰੂਗੀ ਉਸ ਬੱਚੇ ਨਾਲ ਫਿਰ ਕੁਛੜ 'ਚ ਲੈ ਕੇ ਫਿਰ ਬੱਚਾ ਐਸਾ ਉਹਦਾ ਕਾਲਜਾ ਕੱਢ ਕੇ ਲੈ ਜੂਗੀ ਪਤਾ ਨਹੀਂ ਸੱਚੀਆਂ ਗੱਲਾਂ ਪਰ ਮਾਇਆ ਦੇ ਉੱਤੇ ਠੀਕ ਹੈ ਚੋਰ ਡੈਣ ਹੇਤੋਂ ਅਸੀਂ ਇੰਨਾ ਹੇਤ ਵਧਾਇਆ ਇਸ ਮਾਇਆ ਦੇ ਨਾਲ ਮਾਇਆ ਪਏਗੀ ਸਾਨੂੰ ਸਾਡਾ ਹੇਤ ਕਹਿੰਦੇ ਨਾ ਹੋਣਾ ਚਾਹੀਦਾ ਚਿੱਤ ਜਨਕ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਇਹ ਜਿਹੜਾ ਮਾਇਆ ਹਮੇਸ਼ਾ ਹੀ ਅੰਦਰ ਪਏਗੀ ਬੰਦੇ ਨੂੰ ਨਹੀਂ ਪਤਾ ਲੱਗੇਗਾ ਔਰ ਚਿੱਤ ਕੋਈ ਚੀਜ਼ ਨਹੀਂ ਹੈ ਸਾਡੇ ਵਿਚਾਰ ਹੀ ਮਾਇਆ ਵਾਲੇ ਹੋ ਜਾਣੇ ਕੋਈ ਮਤ ਲੱਭੋ ਵੀ ਕਿਤੇ ਚਿੱਤ ਕੋਈ ਆ ਜਾਓ ਸਾਜੀ ਕਿੱਦਾਂ ਲੱਭੀਏ ਜਦੋਂ ਵਿਚਾਰ ਮਾਇਆ 'ਚ ਚਲੇ ਗਏ ਨਾ ਤੁਹਾਡੇ ਵਿਚਾਰ ਖਰਾਬ ਹੋ ਗਏ ਮਾਇਆ ਵਾਲ ਗਏ ਭਜਨ ਵਾਲੇ ਵਿਚਾਰ ਨਾ ਰਹੇ ਦੂਸਰੇ ਵਿਚਾਰ ਹੋ ਗਏ ਸਮਝ ਲਓ ਮਾਇਆ ਪਈ ਔਰ ਅਭਿਆਸੀਆਂ ਨੂੰ ਸਭ ਤੋਂ ਜ਼ਿਆਦਾ ਪਹਿਲਾਂ ਇਹੋ ਹੀ ਪੈਂਦਾ ਪੁਆੜਾ ਵੀ ਜਿਹੜੇ ਚਿੱਤ ਹੈ ਨਾ ਉਹ ਜਪਣ ਨੂੰ ਨਹੀਂ ਜੀ ਕਰੂਗਾ ਉਹ ਕਹੂਗਾ ਜਦੋਂ ਚਿੱਤ ਕਹੂਗਾ ਬਸ ਕਰੋ ਬਥੇਰਾ ਜਪ ਲਿਆ ਚੱਲ ਜਿਹੜਾ ਚਾਹ ਚੁ ਪੀ ਲਈ ਹਰ ਕੰਮ ਕਰਨਾ ਸਾਰਾ ਸਾਰਾ ਉਹ ਕਦੀ ਜਪਣ ਨੂੰ ਉਹ ਹਾਰਡ ਲੇਬਰ ਕਰਨ ਹੀ ਨਹੀਂ ਦਊਗਾ ਹਾਲੀ ਸਾਡਾ ਮਨ ਇੰਨਾ ਨਾ ਕਿ ਸਾਨੂੰ ਸਵਾਦ ਨਹੀਂ ਨਾ ਆਇਆ ਸੁਣੀ ਲੇੜ ਹੁਕਮ 'ਤੇ ਚੱਲ ਕੇ ਜਪਣਾ ਬੜਾ ਮੁਸ਼ਕਿਲ ਕੰਮ ਹੈ ਲੇਕਿਨ ਜਿਹੜੀ ਮਾਇਆ ਹੈ ਪਏਗੀ ਇਹ ਜਿਹੜਾ ਮਨ ਹੈ ਨਾ ਜਦੋਂ ਇਸ ਮਾਇਆ ਤੋਂ ਛੁੱਟਦਾ ਹੈ ਇਹ ਇੱਕੋ ਸਟੇਜ ਹੈ ਜਿੱਥੇ ਜਾ ਕੇ ਛੁੱਟਦਾ ਹੈ ਜਿੱਥੇ ਜਾ ਕੇ ਅੰਦਰਲੇ ਸਾਧ ਦਾ ਸੰਗ ਹੁੰਦਾ ਉੱਥੇ ਮਨ ਛੁੱਟਦਾ ਅਤੇ ਜਿਹਦਾ ਮਨ ਛੁੱਟਿਆ ਹੈ ਮਾਇਆ ਤੋਂ ਛੰਤ ਲਿਖਦਾ ਮਹੱਲਾ ਪੰਜਵਾਂ ਪੰਨੇ 705 'ਤੇ
ਅਬ ਮਨ ਛੁੱਟ ਗਿਆ ਅਬ ਮਨ ਛੁੱਟ ਗਿਆ ਸਾਧੂ ਸੰਗੇ ਮਿਲੇ ਅਬ ਮਨ ਛੁੱਟ ਗਿਆ
ਉਸ ਮਨ ਛੁੱਟਣ ਦੀ ਕੀ ਹਾਊਗੀ ਹੈ ਉਹ ਧੌਣੋ ਬੰਦ ਹੋ ਜਾਏਗਾ ਉੱਥੇ ਜਾ ਕੇ ਪੈਂਡੂਲਮ ਘੜੀ ਦਾ ਜਿਹੜਾ ਹਿੱਲ ਰਿਹਾ ਨਾ ਇੱਦਾਂ ਮਨ ਖੜੋਂਦਾ ਨਹੀਂ ਹੈ ਓਸੀਲੇਸ਼ਨ ਇਹਦੀ ਹੁੰਦੀ ਹੈ ਜਦੋਂ ਅੰਦਰ ਸਾਧ ਦਾ ਸੰਗ ਮਿਲਿਆ ਉੱਥੇ ਐਨੇ ਪੈਂਡੂਲਮ ਸਟੈਂਡ ਸਟਿੱਲ ਹੋ ਜਾਣਾ ਔਰ ਇਹਦੀ ਇਕਿਊਲੀਬਰੀਅਮ ਪੋਜੀਸ਼ਨ ਹੋ ਜਾਣੀ ਐਸਾ ਸਟੇਬਲ ਇਕਿਊਲੀਬਰੀਅਮ 'ਚ ਹੋ ਜਾਣਾ ਇਹਨੇ ਹਿੱਲਣਾ ਨਹੀਂ ਤਿੰਨ ਚਾਰ ਅਸੀਂ ਫਿਰ ਪੜ੍ਹੀਆਂ ਵੀ ਇੱਕ ਸਟੇਬਲ ਇਕਲੀਬਰੀਅਮ ਇੱਕ ਫਲਾਨਾ, ਪਰ ਇਹ ਫਿਰ ਉੱਥੇ ਸਟੇਬਲ ਇਕਲੀਬਰੀਅਮ ਚ ਐਨ ਇਕਲੀਬਰੀਅਮ ਚ ਐਨ ਖੜੋ ਜਾਂਦਾ, ਉਸ ਹਾਲਤ ਜਾ ਕੇ ਮਾਇਆ ਪਰੇ ਹੋ ਜਾਂਦੀ ਹੈ। ਔਰ ਇਹ ਹਾਲਤ ਸਾਧ ਦੇ ਸੰਗ ਨਾਲ ਅੰਦਰ ਹੁੰਦੀ ਹੈ, ਜਿਹੜਾ ਸ਼ਬਦ ਰੂਪ ਹੈ ਔਰ ਜਿਹੜਾ ਸਤਿਗੁਰੂ ਹੈ। ਇਸੇ ਕਰਕੇ ਤੇਗ ਬਹਾਦਰ ਸਾਹਿਬ ਦਾ ਗਿਆਨ ਕੰਡੈਂਸ ਹੈ, ਥੋੜੇ ਜਿਹੇ ਸ਼ਬਦ ਹੈ ਪਰ ਕੰਡੈਂਸ ਹੈ। ਉਹ ਕਹਿੰਦਾ ਮਾਈ ਮਨ ਮੇਰੋ ਧਾਵਨ ਤੇ ਛੁੱਟਿਓ, ਘਰ ਬੈਠੋ ਵਿਸਰਾਮ। ਔਰ ਉਸ ਵੇਲੇ ਸਰੋਤੇ ਦਾ ਜਿਹੜਾ ਅਭਿਆਸੀ ਜਨ ਹੁੰਦਾ, ਜਿੰਨਾ ਨਾਮ ਸਟੈਂਡ ਸਟਿਲ ਮਨ ਖੜੇ ਨਾਲ ਜਪਦਾ ਹੈ, ਉਹਦਾ ਧਨ ਬਣ ਜਾਂਦਾ। ਬਾਕੀ ਧਨ ਨਹੀਂ ਹੈ ਬਾਣੀ ਚ। ਮਾਈ ਮੈਂ ਧਨ ਪਾਇਓ ਹਰੇ ਨਾਮ, ਕਦੋਂ ਧਨ ਬਣਿਆ ਜਿਹੜਾ ਗਾਂਹ ਜਾਂਦਾ, ਫਿਰ ਨਾਲ ਬੜੀ ਵੈਲਿਊ ਹੈ ਉਸ ਧਨ ਦੀ। ਉਹ ਧਨ ਬਣਦਾ ਹੀ ਮਨ ਖਲੋਣ ਵਾਲੀ ਅਵਸਥਾ ਚ, ਸਾਧ ਸੰਗ ਦੇ ਨਾਲ ਅੰਦਰ ਸਪਿਰਚੁਅਲ ਸਟੇਜ ਚ ਜਦੋਂ ਜਪਦਾ ਜਪਦਾ, ਉਹ ਸਾਰਾ ਹੀ ਧਨ ਬਣਦਾ। ਬਾਹਰਲੇ ਨਾਲੋਂ ਉਹਦੀ ਬਹੁਤ ਵੈਲਿਊ ਹੈ। ਤੇ ਮਾਈ ਮੈਂ ਧਨ ਪਾਇਓ ਹਰੇ ਨਾਮ, ਮਨ ਮੇਰੋ ਧਾਵਨ ਤੇ ਛੁੱਟਿਓ, ਕਰ ਬੈਠੋ ਵਿਸਰਾਮ।
ਅਬ ਮਨ ਛੂਟ ਗਯਾ,
ਅਬ
ਮਨ ਛੂਟ ਗਯਾ,
ਸਾਧੂ
ਸੰਗ ਮਿਲੇ।
ਅਬ ਮਨ
ਛੂਟ ਗਯਾ,
ਸਾਧੂ
ਸੰਗ ਮਿਲੇ,
ਗੁਰਮੁਖੇ
ਨਾਮ ਲਾਇਆ।
ਅੰਦਰ ਉਸ ਵੀ ਨਾਮ ਮਿਲ ਜਾਂਦਾ,
ਗੁਰਮੁਖੇ ਨਾਮ ਲਾਇਆ, ਜੋਤੀ ਜੋਤ ਰਲੇ,
ਜੋਤ ਨਾ ਜੋਤ ਰਲ ਜਾਂਦੀ ਹੈ।
ਅਬ ਮਨ ਛੂਟ ਗਯਾ, ਅਬ ਮਨ ਛੂਟ ਗਯਾ, ਸਾਧੂ ਸੰਗ
ਦੱਸਦਾ ਟਿਊਨ ਢਾਲ ਦਿੱਤੀ ਹੈ, ਘਰ ਬੈਠ ਕੇ ਆਨੰਦ ਲਓ, ਅਸੀਂ ਬੜਾ ਪੈਣਾ ਗਾਂਹ ਜਾਣਾ। ਅਗਲਾ ਸ਼ਬਦ ਅਸੀਂ ਚੱਕਦੇ ਹਾਂ ਪੰਨਾ 729 ਦੇ ਉੱਤੇ, ਜਿਹਦੀ ਕਹਾਣੀ ਬਣਾਤੀ ਹੈ ਬਾਬੇ ਨਾਨਕ ਸਾਰੇ ਭਾਈ ਵੀਰ ਸੇ ਨਾਲ ਸਾਰੀ ਜਨਮ ਸਾਖੀਆਂ ਜੀ ਜੀ। ਬਾਬਾ ਨਾਨਕ ਜਿਸ ਵੇਲੇ ਸੱਜਣ ਠੱਗ ਕੋਲ ਗਿਆ ਨਾ, ਐਸ ਸ਼ਬਦ ਤੋਂ ਇਹਨਾਂ ਲੋਕਾਂ ਨੂੰ ਸਾਰੀ ਕਹਾਣੀ ਬਣਾ ਕੇ ਹੁਣ ਉੱਥੇ ਗੁਰਦੁਆਰਾ ਵੀ ਬਣਾ ਜੀ। ਇੱਥੇ ਦਾ ਰਹਿਣ ਵਾਲਾ ਸੀ ਤਲੰਬੇ ਦੇਸ਼ ਦਾ, ਏਦਾਂ ਸਭ ਪੁੱਤੋਂ ਨਹੀਂ ਕਿੱਥੋਂ ਸਭ ਹੇਮਕੁੰਟ ਸਾਨੂੰ ਸਭ ਆਪਣੇ ਬਣਾਈ ਜਾਂਦੇ। ਐਡੀ ਵੱਡੀ ਝੂਠੀ ਕਹਾਣੀ ਅੱਜ ਮੈਂ ਫੇਲ ਕਰਾਂਗਾ ਵੀ ਤੁਸੀਂ ਕਹਿੰਦੇ ਹੋ ਵੀ ਉਹ ਇਹ ਉਸ ਸੱਜਣ ਪ੍ਰਥਾ ਆ, ਸੱਜਣ ਸੇਈ ਨਾਲ ਮੈਂ ਜੋ ਚੱਲਦੇ ਹਾਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਇੱਥੇ ਖੜੇ ਦੱਸਣ, ਇਹ ਸੱਜਣ ਠੱਗ ਦੇ ਉਸ ਬੰਦੇ ਦੇ ਪ੍ਰਥਾਏ ਸ਼ਬਦ ਲਿਖੇ ਆ ਕਿ ਸਾਡੇ ਸਾਰਿਆਂ ਦੇ ਪ੍ਰਥਾਏ। ਜਿਹਦੇ ਉਹਦੇ ਪ੍ਰਥਾਏ ਸ਼ਬਦ ਆਏ ਤੇ ਇਹਦੇ 'ਚ ਤੋਤਾ ਜਿਹੜਾ ਜਾ ਕੇ ਤੇ ਸਿੰਬਲ ਦਾ ਦਰਖਤ ਹੁੰਦਾ ਉਹਦੇ 'ਚ ਚੁੰਝ ਮਾਰਦਾ ਉੱਥੇ ਮਰ ਜਾਂਦਾ, ਇਹਦਾ ਅਰਨ ਕਿ ਉਹਦੇ ਉੱਤੇ ਉੱਥੇ ਵੀ ਸੱਜਣ ਖਾ ਸੱਜਣ ਠੱਗ ਦਰਖਤ 'ਤੇ ਬੈਠਾ ਸੀ। ਇਹਦੇ ਸਾਰੇ ਉਦਾਹਰਨ ਹੋਰ ਇੱਕ ਵਿੱਚ ਸਿਰਫ ਇਹ ਲੈ ਕੇ ਪੜ੍ਹ ਵੀ ਆਹ ਅਸੀਂ ਸ਼ਬਦ ਮਹੱਲੇ ਪਹਿਲੇ ਦਾ ਐਡਾ ਉੱਚਾ ਸ਼ਬਦ ਔਰ ਉਹਦਾ ਉਹ ਗਿਆਨ ਦਾ ਭੱਠਾ ਬਿਠਾ ਲਿਆ ਕਹਾਣੀ ਬਾਜਾ ਨਾ, ਆਹ ਅਸੀਂ ਸ਼ਬਦ ਔਰ ਇਹ ਸ਼ਬਦ ਚੌਂਕੀ ਦਾ ਅਖੀਰਲਾ ਸ਼ਬਦ ਵੀ ਹੋਏਗਾ ਔਰ ਇਹਨੂੰ ਅਸੀਂ ਮਕਾਉਣਾ ਨਹੀਂ ਹੈ, ਇਹਨੂੰ ਗਾਂ ਲਮਕਾ ਕੇ ਰੱਖਾਂਗੇ, ਐਨ ਸਵਾਦ ਲੈ ਕੇ ਐਨ ਪਾਜ ਖੋਲਾਂਗੇ ਕਿ ਇਹ ਕਹਾਣੀ ਸੱਚੀ ਹੈ ਕਿ ਮਹਾਰਾਜ ਦਾ ਸ਼ਬਦ ਸਾਨੂੰ ਕਿਸੇ ਹੋਰ ਥਾਂ ਲਿਜਾ ਰਿਹਾ।
ਸੱਜਣ ਸੇ ਨਾਲ ਮੈਂ ਚੱਲਦੇ ਨਾਲ ਸੱਜਣ
ਗਾਈ ਉਹ ਬਿਗਾੜੀ ਵੀ ਰਹਾ ਉਹਦੀ ਤੋਂ ਕਹਿ ਦੇਖੋ ਇਹਨਾਂ
ਸੱਜਣ ਨਾਲੇ ਮੈਂ
ਸੱਜਣ ਕੌਣ ਹੈ
ਸੱਜਣ ਸਤਿਗੁਰ ਪੁਰਖ
ਮਹੱਲਾ ਪਹਿਲਾ ਆਪਣੀ ਹੈ ਸਤਿਗੁਰ ਨਾ ਉਹ ਸੱਜਣ ਹੈ ਬਾਬਾ ਨਾਨਕ ਸੱਜਣ ਨਹੀਂ ਆ ਉਹਨੇ ਆਪਣੇ ਅੰਦਰ ਸੱਜਣ ਖੜਾ ਕੀਤਾ ਸੀ ਉਹ ਸਤਿਗੁਰ
ਸੱਜਣ ਸਤਿਗੁਰ ਪੁਰਖ ਹੈ ਸੱਜਣ कड़े हमे मारे दुख कड़े हमे मारे।
और ये जड़ा सतगुर है दूजी लाम च प्रगट हो जाता हर दूजी लाम सतगुर पुरख मलाया बलराम जी हमे मैल गई एन निशानियां मिलनगियां और उस वे अनहद नाल शब्द वजदा उस वेले जड़ा अंदरला सतगुर है बाबा नानक कहना मेरे नाल है जिथे लेखा मेरे मंगया जाएगा वह सतगुरु खड़ा है
सज्जन से नाले में नाले
और शब्द सुन के जाके गुरु नानक चमत्कार क्यों जाए ना जो कहानियां पढ़ो जरा सज्जन ठग दिया फिर ये शब्द की वैल्यू दिसूगी भी कह शब्द कुछ रहा है सानू खड़े कड़िया कहानियां सुना के साडे इन्हां नाल पार उतारे कर दिते है सिखी दे ज्ञान का पठा बिठालता फड़के एडे वड्डे शब्द महाराज दे वो किधर ला रहे ने
सज्जन से नाले में चले नाले चले जिथे लेखा मंगिया
वो जिहड़ा सतगुरु साडे नाम जपण लैण दे नाल उत्थे भी खड़ा होएगा उस वेले
जिथे लेखा मंगिया जिथे लेखा मंगिया ते फड़े निशान
ए जिथे
लेखा मंगिया ते फड़े निशान।
इसे सतगुरु लई बाबा नानक छोटी उम्र च पट्टी लिख रहा है और पट्टी दे विच बाबा नानक कहिंदा है
नानक जिन को सतगुर मिले
आप लिख रहे हैं नानक
जिन को सतगुर मिले
बाबा नानक नहीं है
ओह अविनाशी पुरख सब में रहया समाए सज्जन से नाल में चले नाल चलन।
आज असी सारा ब्रह्म ज्ञान जिथे एंड हुंदा है साडा ग्रंथ ਉਹਦਾ ਅਸੀਂ ਉਹ ਸਲੋਕ ਲਾਂਗੇ ਕਿ ਮੁੰਧਾਵਣੀ ਤੋਂ ਬਾਅਦ ਇਹ ਸਲੋਕ ਕਿਉਂ ਲਿਖਣਾ ਪਿਆ ਸਾਰਾ ਗਿਆਨ ਪੋਥੀ ਦਾ ਮਹੱਲੇ ਪੰਜਵੇਂ ਤੱਕ ਸੀ ਉਹਨਾਂ ਨਾਲ ਮੁੰਧਾਵਣੀ ਲਾਈ ਸੀ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਗਿਆਨ ਅਖੀਰ ਦੀ ਪੋਥੀ 'ਚ ਪਾ ਕੇ ਮੁੰਧਾਵਣੀ ਮਹੱਲੇ ਪੰਜਵੇਂ ਦੀ ਮਗਰ ਲਾ ਦਿੱਤੀ ਸਲੋਕਾਂ ਦੇ ਉਹ ਐਡਾ ਜ਼ਰੂਰੀ ਗਿਆਨ ਹੈ ਜਿਹ 'ਚ ਸਤਿਗੁਰ ਦੀ ਕਰੈਕਟਰਿਸਟਿਕ सतगुर किनू मनिया है सारे ब्रह्म ज्ञान च ओ लिखते ने ए नाम मिले ता जीवा नानक
नाम मिले ता जीवा नाम मिले ता जीवा नाम मिले ता जीवा तेरा कीता जातो नाही तेरा कीता जातो नाही मैनू जोग कितोई निर्गुण आरे को गुण नाही निर्गुण आरे को गुण नाही आपे तरस प्योई आपे तरस
प्योई। दूजी लाम च तरस क्यों हो गया
तरस प्या मेहरामत होई तरस प्या मेहरामत हो
सतगुर सज्जन मिलिया ਭਾਈ ਵੀਰ ਸਿੰਘ ਵਾਲਾ ਸੱਜਣ ਠੱਗ ਮਿਲ ਗਿਆ ਇਹ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਕਿਉਂਕਿ ਜਿੰਨੇ
ਜਿੰਨੇ ਵੀ ਠੱਗ ਠੁੱਗ ਜਾਂ ਸਾਰੇ ਇਹੋ ਜਿਹੇ ਕਵੀ ਹੁੰਦੇ ਨਾ, ਕਵਿਤਾ ਵਾਲੇ ਸਾਰੇ ਲਿਖਣ ਵਾਲੇ ਸਾਰੇ ਕਵੀ ਨੇ, ਕਿਸੇ ਦਾ ਨਾਮ ਨੀ ਜਪਿਆ। ਇਹ ਸਾਰਿਆਂ ਨੂੰ ਬਿੱਲੀ ਦੇ ਚੂਹਿਆਂ ਦੇ ਸੁਪਨੇ ਆਉਂਦੇ ਨੇ ਇੱਥੇ। ਉਹ ਠੋਗ ਨੂੰ ਇੱਥੇ ਹੁਣ ਸੱਜਣ ਠੱਗ ਨੂੰ ਅਸੀਂ ਅੱਗੇ ਲਿਆਈਏ। ਕਹਿੰਦਾ ਮੈਂ ਨੀ ਹੁੰਦੀ ਸਬਰ ਕਰਨਾ, ਤੂੰ ਦੂਸਰੀ ਲਾਮ ਮੈਨੂੰ ਦਿਖਾਲਤੀ, ਸਤਿਗੁਰ ਸੱਜਣ ਆ ਗਿਆ, ਹਉਮੈ ਮੇਰੀ ਚਲੀ ਗਈ, ਅਨਹਦ ਸ਼ਬਦ ਵਜਾਇਆ ਹੋ ਗਿਆ, ਤੀਜੀ ਲਾਮ ਚ ਵਿਰਾਗ ਵੀ ਆ ਗਿਆ, ਧੁੰਨ ਵੀ ਉੱਠ ਪਈ ਅੰਦਰ ਸਾਰੀ, ਮੈਂ ਹਾਲੀ ਬਸ ਨੀ ਕਰਨਾ। ਅਖੀਰ ਤੇ ਛਾਪ ਲਾ ਕੇ ਬਚਨ ਕੋਕ ਨਾਨਕ ਨਾਮ ਮਿਲੇ ਮਨ ਸੁਖੀ ਕਰਦੇ ਤੇ ਮੈਂ ਖਬਰਦਾਰ ਮੇਰੇ ਤਨ ਨੂੰ ਕੋਈ ਬਿਮਾਰੀ ਆਈ। ਐਂ ਰਿਸ਼ਟ ਪੁਸ਼ਟ ਮੈਂ ਤਨ ਵੀ ਮੰਨਦਾ ਤੇ ਮਨ ਦੋਨੋਂ ਚੀਜ਼ਾਂ, ਮੈਂ ਕੱਲਾ ਇਹ ਨੀ ਵੀ ਮਨ ਮੇਰਾ ਰਾਜੀ ਕਰਦਾ ਤੇ ਮੈਂ ਬਾਕੀ ਮੇਰੇ ਸਾਰੇ ਸਰੀਰ ਨੂੰ ਦੁੱਖ ਲੱਗਦੇ ਨੇ। ਇਹ ਤਨ ਮਨ ਜੀਵੇ ਹਰਿਆ ਬਾਬਾ ਨਾਨਕ ਕਹਿੰਦਾ ਭਾਈ ਏਦਾਂ ਨੀ ਮਿਲਣਾ ਤੈਨੂੰ, ਇੱਕ ਕੰਮ ਕਰਨਾ ਪੈਣਾ,
ਜਪ ਤਪ ਸੰਜਮ ਜਪ ਕਰ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਬੇਟਿਓ ਸਾਚੇ ਸਭ ਦੇ
ਇਹੋ ਹੀ ਸਾਡਾ ਪੀਰ ਹੈ ਗੁਰ
ਸ਼ਬਦ ਗੁਰ ਪੀਰਾ।
ਪਤਾ ਕਿਹਦੀ ਬਾਣੀ ਮਹੱਲੇ ਪਹਿਲੇ, ਇਹਦਾ ਗੁਰੀ ਸ਼ਬਦ ਮਹੱਲਾ ਪਹਿਲਾ ਕਹਿ ਰਿਹਾ,
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ।
ਕਹਿੰਦੇ ਮੈਂ ਦੇਖ ਰਿਹਾ ਸਾਰੀ ਜੱਗ ਪਾਗਲ ਹੋਇਆ ਸ਼ਬਦ ਤੋਂ ਬਗੈਰ, ਬਿਨ ਸ਼ਬਦ ਦੇ ਜੱਗ ਵਾਰਾ ਨੇ, ਇਸ ਸ਼ਬਦ ਨੂੰ ਨਾ ਸਮਝ ਕੇ ਜਪਣ ਵਾਲੇ ਦੀ ਵੈਲਿਊ, ਸਾਰਾ ਪਾਗਲਾਂ ਨੂੰ ਦੁਨੀਆ ਤੁਰੀ ਫਿਰਦੀ।
ਬਿਨ ਸ਼ਬਦ ਦੇ ਜਗ ਬਾਰਾ ਨੰਗ, ਬਿਨ ਸ਼ਬਦ ਦੇ ਸਭ ਜਗ ਬਾਰਾ ਨੰਗ।
ਸੋ ਇਹ ਜਿਹੜੀ ਸ਼ਬਦ ਆ ਬਾਬਾ ਨਾਨਕ ਕਹਿੰਦਾ
ਸ਼ਬਦ ਗੁਰ ਪਿਆ ਗਹਿਰ ਗੰਭੀਰਾ, ਬਿਨ ਸ਼ਬਦ
ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਤੇਰਾ ਨਵੇੜਾ ਨਹੀਂ ਹੋਣਾ ਜਿੰਚ ਕਰ ਤੋ ਵਿਆਸ ਅਰਦਾ ਉੜਦੀ ਨੀ ਕਰਦਾ, ਅਰਦੇ
ਉਰਦਨ ਮੇਰਾ
ਉਰਦੇ ਮੰਜੇ ਬਸੇਰਾ,
ਅਰਧੇ ਉਰਦੇ ਮੰਜੇ ਬਸੇਰਾ,
ਅਰਧ ਛਾੜ ਜਾ ਉਰਦ ਕੋ ਆਓ,
ਅਰਧ ਛਾੜ ਜਾ ਉਰਦ ਕੋ,
ਅਰਧੇ ਉਰਦੇ ਮਿਲਿਆ ਸੁਖ ਪਾਓ,
ਅਰਧੇ ਉਰਦ ਮਿਲਿਆ ਸੁਖ ਪਾਓ, ਅਰਧੇ ਉਰਦ ਨਵੇਰਾ, ਅਰਧੇ ਉਰਦ ਨਵੇਰਾ।
ਉਹ ਫਿਰ ਕਬੀਰ ਜੀ ਐਡੇ ਦਿਆਲ ਹੁੰਦੇ ਪੰਜਾਬ ਦੀ ਧਰਤੀ ਤੇ ਸਾਡੇ ਪੰਜਾਬੀ ਲੋਕਾਂ ਤੇ, ਉਹਨਾਂ ਦੀ ਸਾਡੀ ਮਾਂ ਬੋਲੀ ਲਿਪੀ ਚ ਲਿਖਦੇ ਨੇ, ਤੱਦਾ
ਅਰਧੇ ਉਰਦਨ ਮੇਰਾ, ਤੱਦਾ ਅਰਧੇ ਉਰਦਨ ਮੇਰਾ,
ਤੱਦਾ
ਅਰਧੇ ਉਰਦਨ ਮੇਰਾ, ਤੱਦਾ ਅਰਧੇ ਉਰਦਨ ਮੇਰਾ, ਅਰਧੇ ਉਰਦਨ ਮੇਰਾ, ਅਰਧੇ ਉਰਦਨ ਮੇਰਾ।
ਕਿਆ ਕਿ ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤ, ਮਹੱਲਾ ਪਹਿਲਾ ਇੱਕੇ ਆਖੇ
ਆਖੇ ਸਾਵਧ ਬਾਖੇ ਅਰਧ ਉਰਦ ਦਿਨ ਰਾਤ, ਅਰਧ ਉਰਦ ਦਿਨ ਰਾਤ, ਵਾਹਿਗੁਰੂ 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 ਵਾਹਿਗੁਰੂ।
ਮਹੱਲਾ ਪਹਿਲਾ
आखण
औखा सुनना औखा आखण जापे आख
आखण औखा सुनना औखा आखण जापे आख
ਜਿੱਥੇ ਸ਼ਬਦ ਦਾ ਤੋੜਾ ਆਉਂਦਾ ਹੈ ਇਸ ਦਾ, ਅਸੀਂ ਉਹੀਰਲੀਆਂ ਦੋ ਲਾਈਨਾਂ ਗੁਰੂ ਬਾਬੇ ਨਾਨਕ ਦੇ ਗਿਆਨ ਦੀਆਂ ਚੱਕੀਆਂ ਹੈ। ਸ਼ਬਦ ਦੀ ਰਹਾਉ ਦੀ ਤੁੱਕ ਅਸੀਂ ਜਾਣ ਬੁੱਝ ਕੇ ਨਹੀਂ ਗਾਵੀ। ਅਖੀਰ 'ਤੇ ਜਿੱਥੇ ਨਿਚੋੜ ਕੱਢਦੇ ਹਨ ਉਹ ਅਸੀਂ ਦੋ ਤੁਕਾਂ ਲਈਆਂ ਹੈ, ਅਤੇ ਸਾਰਾ ਸ਼ਬਦ ਕਿਹੜੀ ਚੀਜ਼ ਲਈ ਲਿਖਿਆ ਗਿਆ ਹੈ। ਪੰਨੇ 'ਤੇ ਦਰਸ਼ਨ ਕਰੋ ਅਤੇ ਸੂਹੀ ਮਹੱਲਾ ਪਹਿਲਾ ਘਰ ਛੇਵਾਂ, ਘਰ ਜੋ ਹੈ ਉਹ ਤਪਲੇ ਦੀ ਤਾਲ ਦਾ ਘਰ ਹੁੰਦਾ ਜਿਹ 'ਚ ਗਾਉਣਾ ਹੈ। ਸੂਹੀ ਰਾਗ ਹੈ ਅਤੇ ਮਹੱਲਾ ਪਹਿਲਾ ਇਹਦਾ ਲਿਖਾਰੀ ਹੈ। ਅੱਗੇ ਲਫ਼ਜ਼ ਹੈ ਇੱਕ ਓਂਕਾਰ ਲਫ਼ਜ਼ ਨਹੀਂ ਹੈ, ਏਕਾ ਹੈ ਔਰ ਉਸ ਅਗਲੇ ਲਫ਼ਜ਼ ਨਾਲ ਨੂੰ ਅਲੈਦਾ ਹੈ। ਇੱਕ ਔਰ ਉਹਦਾ ਮੂੰਹ ਖੁੱਲ੍ਹਾ ਹੈ। ਅਸੀਂ ਨਾਲ ਨਾਲ ਜੋ ਅਸੀਂ ਸ਼ਬਦ ਪੜ੍ਹਨਾ ਹੈ ਜਿੱਦਾਂ ਪੋਥੀ ਗੁਰੂ ਮਹਾਰਾਜ ਲਿਖਦੇ ਸੀ ਅਸੀਂ ਉਹਦਾ ਗਿਆਨ ਲੈਣਾ ਹੈ। ਇਹ ਉਹ ਜੋ ਹੈ ਇਹ ਧੁਨ ਨੂੰ ਬਿਲੋਂਗ ਕਰਦਾ, ਰੱਬ ਇੱਕ ਹੈ ਅਤੇ ਉਹ ਧੁਨ ਰੂਪ ਹੈ। ਅੱਗੇ ਸਰੂਪ ਸਾਰਾ ਜੁੜਵਾਂ ਹੈ ਔਰ ਕਿਤੇ ਤੇ ਸਾਰਾ ਸਰੂਪ ਲਿਖਿਆ ਕਿਤੇ ਸਿਰਫ ਸਤੇ ਗੁਰ ਪ੍ਰਸਾਦੇ ਲਿਖਿਆ ਕਿਤੇ ਇੱਕ ਉਹ ਸਤੇ ਨਾਮ ਕਰਤਾ ਪੁਰਖ ਨਿਰਭਉ ਪੂਰਾ ਪੂਰਾ ਲਿਖ ਦਿੱਤਾ ਲੇਕਿਨ ਇਹ ਲਫ਼ਜ਼ ਆਏ ਉਹ ਜਿਹੜਾ ਸਰੂਪ ਹੈ ਇੱਕ ਉਹ ਤੋਂ ਬਾਅਦ ਉਹ ਸਤਿਗੁਰੂ ਦਾ ਕਰੈਕਟਰ ਹੈ ਜਿਹੜਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਉਹ ਜਿਹੜਾ ਸਰੂਪ ਹੈ ਸਤਿਗੁਰੂ ਦਾ ਜਿਹਨੇ ਸਭ ਕੁਛ ਕਰਨਾ ਹੈ ਜਿਹੜਾ ਜੁੱਗਾਂ ਜੁੱਗਾਂ 'ਚ ਸਤਿਗੁਰੂ ਸੀ ਜਿਹਨੇ ਪ੍ਰਹਿਲਾਦ ਨੂੰ ਨਾਮ ਦਰੜਾਇਆ ਜਿਹੜੇ ਵਿਦਰ ਦੇ ਅੰਦਰ ਵਰਤਿਆ ਜਿਹੜਾ ਭਪੀਖਣ 'ਚ ਵਰਤ ਰਿਹਾ ਸੀ ਔਰ ਕਲਯੁੱਗ 'ਚ ਗੁਰੂ ਬਾਬੇ ਨਾਨਕ ਦੇ ਅੰਦਰ ਵਰਤਿਆ ਸੀ ਇਹ ਸਤਿਗੁਰੂ ਜੋਤ ਸਰੂਪ ਹੈ ਔਰ ਹਰ ਇੱਕ ਦੇ ਅੰਦਰ ਹੈ ਲੇਕਿਨ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ ਕਰ ਪ੍ਰਗਟ ਆਖ ਸੁਣਾਇਆ ਔਰ ਉਹਦੇ ਬਗੈਰ ਰੱਬ ਨਹੀਂ ਮਿਲਣਾ ਉਹ ਰਾਹ 'ਚ ਵਿਚੋਲਾ ਹੈ ਬਿਨ ਸਤਿਗੁਰ ਕਿਹਨੇ ਨਾ ਪਾਇਓ ਬਿਨ ਸਤਿਗੁਰ ਕਿਹਨੇ ਨਾ ਪਾਇਆ ਸਤਿਗੁਰ ਤੇਰੇ ਵਿੱਚ ਹੀ ਹੈ ਆਪਣਾ ਆਪ ਸੈਲਫ ਉਹਦੇ ਅੱਗੇ ਰੱਖ ਦੇ ਸਤਿਗੁਰ ਵਿੱਚ ਆਪ ਰੱਖਿਅਨ ਫਿਰ ਉਹਨੂੰ ਕਰ ਪ੍ਰਗਟ ਮਹੱਲੇ ਪਹਿਲੇ ਦਾ ਗਿਆਨ ਕਰ ਪ੍ਰਗਟ ਸ਼ਬਦ ਨੂੰ ਆਖ ਗੁਰਮੰਤਰ ਨੂੰ ਆਖ ਔਰ ਉਹਨੂੰ ਹੀ ਕੰਨਾਂ ਨਾਲ ਸੁਣ ਸ਼ਬਦ ਸੁਰਤ ਦੀ ਆਰੰਭਕ ਖੇਲ ਦੇ ਗਏ ਇੱਥੇ ਮਹਾਰਾਜ ਕਰ ਪ੍ਰਗਟ ਆਖ ਸੁਣਾਇਆ ਜਦੋਂ ਉਹ ਅੰਦਰ ਆ ਗਿਆ ਨਾ ਫਿਰ ਸਤਿਗੁਰ ਮਿਲਿਆ ਸਦਾ ਮੁਕਤ ਹੈ ਔਰ ਉਹਨੇ ਪਹਿਲਾ ਜਿਹੜਾ ਕੁਹਾੜਾ ਰੱਖਣਾ ਹੈ ਨਾ ਸਤਿਗੁਰੂ ਅੰਦਰ ਆਇਆ ਨਹੀਂ ਤਾਂ ਉਹਨੇ ਪਹਿਲਾ ਕੁਹਾੜਾ ਮਾਰਨਾ ਤੇਰੇ ਮੋਹ ਦੇ ਉੱਤੇ ਤੇਰਾ ਜਿਹੜਾ ਤੂੰ ਕਨੈਕਟਡ ਸੀ ਨਾ ਇਸ ਦੁਨੀਆਂ ਦੇ ਨਾਲ ਤੈਨੂੰ ਡਿਸਕੁਨੈਕਟਡ ਕਰ ਦੇਣਾ ਪਹਿਲੀ ਸੱਟ ਰਾਹੀਂ ਉਹਦਾ ਸੁਭਾਅ ਹੀ ਇਹ ਹੈ ਵੀ ਜਿੱਥੇ ਮੋਹ ਹੋਏਗਾ ਉੱਥੇ ਉਹਨੇ ਨਹੀਂ ਆਉਣਾ ਹੁੰਦਾ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਹਨੂੰ ਵਿੱਚੋਂ ਮੋਹ ਚੁਕਾਇਆ ਮੋਹ ਦਾ ਤਾਂ ਨਿਸ਼ਾਨ ਮਿਟਾ ਦਿੰਦਾ ਨਾ ਜਦੋਂ ਆਉਂਦਾ ਔਰ ਫਿਰ ਸਦਾ ਲਈ ਉਹ ਬੰਦਾ ਮੁਕਤ ਹੋ ਜਾਂਦਾ ਜਿਹਦੇ ਕਨੈਕਸ਼ਨ ਟੁੱਟ ਗਏ ਉਹ ਤਾਂ ਆਪੇ ਮੁਕਤ ਹੋ ਗਿਆ ਸਤਿਗੁਰੂ ਮਿਲਿਆ ਸਦਾ ਮੁਕਤ ਹੈ ਜਿਹਨੂੰ ਵਿੱਚੋਂ ਮੋਹ ਚੁਕਾਇਆ ਫਿਰ ਉਹ ਟੁੱਟੇ ਮੋਹ ਦੇ ਨਾਲ ਉੱਤਮ ਇਹ ਵਿਚਾਰ ਹੈ ਜਿਹਨੂੰ ਸੱਚੀ ਸੁਣ ਚਿਤਲਾਇਆ ਫਿਰ ਉਹਨੇ ਜਾਗ ਜੀਵਨ ਦਾ ਤਾਂ ਪਾਇਆ ਫਿਰ ਉਹਨੇ ਵੱਡਾ ਸਤਿਗੁਰ ਵੱਡਾ ਰੱਬ ਪਾ ਲਿਆ ਸੋ ਗਿਆਨ ਸਾਡੇ 'ਚ ਇੱਕ ਛੋਟਾ ਰੱਬ ਹੈ ਇੱਕ ਵੱਡਾ ਰੱਬ ਹੈ ਵੱਡੇ ਰੱਬ ਦਾ ਤਾਂ ਸਾਰਿਆਂ ਨਾਲ ਬਾਹਾਂ ਹੀ ਚੱਕ ਦਿੱਤੀਆਂ ਨਾ ਵੀ ਉਹਦਾ ਤਾਂ ਅੰਤ ਹੀ ਨਹੀਂ ਕੋਈ ਪਤਾ ਨਹੀਂ ਉਹ ਕੀ ਹੈ ਪਰ ਛੋਟੇ ਰੱਬ ਦਾ ਜਿਹੜਾ ਸਰੂਪ ਹੈ ਉਹਦੇ ਲੱਛਣ ਦੱਸੇ ਹੈ ਵੀ ਉਹਦੇ 'ਚ ਨਾਮ ਹੈ ਉਹੀ ਕਰਨਾ ਹਾ ਪੁਰਖ ਹੈ ਬਾਕੀ ਇਸਤਰੀਆਂ ਹੈ ਕਰਤਾ ਪੁਰਖ ਉਹ ਮਾਇਆ 'ਚ ਨਹੀਂ ਪਾਉਂਦਾ ਨਿਰਭਉ ਹੈ ਉਹ ਪੰਜਾਂ ਵੈਰੀਆਂ ਤੂੰ ਪਰੇ ਹੈ ਕਾਮ ਕਰੋ ਤੂੰ ਨਿਰਵੈਰ ਹੈ ਨਿਰਵੈਰ ਉਹ ਅਕਾਲ ਮੂਰਤਾਂ ਨੂੰ ਅਕਾਲ ਨਹੀਂ ਪੈਂਦਾ ਪਰ ਉਹ ਸੈਲਫ ਡਿਜ਼ਾਇਨ ਹੈ ਸਾਹਿਬ ਹੰਗ ਹੈ ਜੂਨਾਂ 'ਚ ਨਹੀਂ ਜਾਂਦਾ ਪਰ ਉਹਦਾ ਸਭ ਤੋਂ ਵੱਡਾ ਅਖੀਰਲਾ ਕਰੈਕਟਰ ਲਿਖਿਆ ਗੁਰ ਪ੍ਰਸਾਦੇ ਕੋਈ ਚੀਜ਼ ਵੀ ਹੋਣੀ ਉਹਦੇ ਪ੍ਰਸਾਦ ਤੋਂ ਬਗੈਰ ਨਹੀਂ ਹੋਣੀ ਹਰ ਮੇਰੀ ਪ੍ਰੀਤ ਹਰ ਮੇਰੀ ਰੀਤ ਹਰ ਮੇਰੀ ਕਥਾ ਕਹਾਣੀ ਜੀ ਮਹੱਲਾ ਤੀਜਾ ਰਹਾ ਉਹਦੀ ਤੁਕ ਗੁਰਪ੍ਰਸਾਦੇ ਮੇਰਾ ਮਨ ਭੀਜਾ ਇਹ ਸੇਵ ਬਣੀ ਜਦੋਂ ਉਹਦਾ ਗੁਰਪ੍ਰਸਾਦ ਮਿਲਦਾ ਹੈ ਉਦੋਂ ਫਿਰ ਮਨ ਭਿੱਜ ਜਾਂਦਾ ਹੈ ਕਰਨਾ ਉਹਨੇ ਸਭ ਕੁਛ ਕਰਨ ਕਰਾਵਣ ਸਗਲ ਵਿਦ ਸੋ ਸੱਤੇ ਗੁਰੂ ਹਮਾਰਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ ਹਰ ਥਾਂ ਜਿਹੜਾ ਵਿਚੋਲਾ ਹੈ ਪਹਿਲਾਂ ਉਹਦੇ ਦਰਸ਼ਨ ਹੋਣਗੇ ਉਹ ਸਾਧ ਸੰਗਤ 'ਚ ਉਹਨੂੰ ਹੀ ਸਾਧ ਉਹਨੂੰ ਹੀ ਸੰਤ ਉਹਨੂੰ ਹੀ ਸਤਿਗੁਰ ਉਹਨੂੰ ਹੀ ਪੂਰਾ ਸਤਿਗੁਰ ਉਹਨਾਂ ਉਹਨੂੰ ਹੀ ਭੇਟਣਾ ਹੈ ਜਿੰਨਾ ਭੇਟਿਆ ਮੇਰਾ ਪੂਰਾ ਸਤ ਸਾਰਾ ਕੁਛ ਅਸੀਂ ਇਹਨਾਂ ਲਫ਼ਜ਼ਾਂ ਦੇ ਨਾਂ ਆਏ ਨਹੀਂ ਅਤੇ ਅਸੀਂ ਗੁਰੂਆਂ ਨੂੰ ਆਪਣਿਆਂ ਮੋਹਰੇ ਲਿਆਂਦਾ ਫਿਰ ਨਹੀਂ ਉਹ ਤਾਂ ਲਿਖਾਰੀ ਆ ਐਡੀ ਵੱਡੀ ਗਿਆਨ ਦੇ ਉਹਨਾਂ ਨੂੰ ਤਾਂ ਐਡਾ ਵੱਡੇ ਸ਼ਬਦ ਆਏ ਸੀ ਉਸ ਸਤਿਗੁਰੂ ਵੱਲੋਂ ਉੱਥੇ ਲਿਖਿਆ ਸਤਿਗੁਰ ਪ੍ਰਸਾਦੇ ਕੋਈ ਵੀ ਗਿਆਨ ਸਤਿਗੁਰ ਪ੍ਰਸਾਦ ਤੋਂ ਬਗੈਰ ਨਹੀਂ ਆਇਆ ਉਸ ਆਇਆ ਸਾ ਉਹ ਸਤਿਗੁਰੂ ਜੋਤ ਹੈ ਉਹ ਸਤਿਗੁਰ ਪ੍ਰਸਾਦੇ ਇਹ ਗਿਆਨ ਆਇਆ ਹੈ ਔਰ ਗਾਂ ਲਿਖਾਰੀ ਨੇ ਉਹ ਗਾਂ ਇਹ ਮੈਸੇਜ ਅਕਾਲ ਪੁਰਖ ਦਾ ਦੇਣ ਵਾਲੇ ਹੈ ਸਾਨੂੰ ਉਹ ਮੈਸੇਂਜਰ ਨੇ ਸਾਰੇ ਔਰ ਇਸੇ ਕਰਕੇ ਉੱਤੇ ਨਾਂ ਹੈ ਨਹੀਂ ਉਹਨਾਂ ਦਾ ਔਰ ਇੱਥੇ ਤੱਕ ਸਾਰੀ ਬਾਣੀ ਦੀ ਖੋਜ ਕਰਕੇ ਸਿੱਟਾ ਨਿਕਲਦਾ ਹੈ ਵੀ ਇਹ ਬਾਣੀ ਇੰਨੀ ਗਰੀਬੀ 'ਚ ਲਿਖੀ ਗਈ ਹੈ ਕੋਈ ਵੀ ਜਿਸ ਵੇਲੇ ਬਾਬਾ ਜੀ ਨਾਨਕ ਨੇ ਆਪਣੀ ਪੋਥੀ ਲਿਖੀ ਹੈ
ਉਹਦੇ ਤੇ ਮਹੱਲਾ ਪਹਿਲਾ ਆਪ ਨਹੀਂ ਪਾਇਆ। ਸ਼ਬਦ ਆ ਗਿਆ ਹੈ, ਉਹਨੇ ਲਿਖ ਦਿੱਤਾ। ਜਦੋਂ ਪੋਥੀ ਅਗਲੇ ਗੁਰੂ ਕੋਲ ਜਾਂਦੀ ਸੀ, ਉਹ ਪਿਛਲੇ ਗੁਰੂ ਦਾ ਮਹੱਲਾ ਲਿਖ ਦਿੰਦਾ ਸੀ। ਕਦੀ ਹੋ ਨਹੀਂ ਸਕਦਾ ਵੀ ਜਿਹੜਾ ਲਿਖਾਰੀ ਹੋਵੇ ਉੱਤੇ ਐਨ ਡੱਟ ਕੇ ਲਿਖੇ ਮਹੱਲਾ ਪੰਜਵਾਂ, ਵੀ ਮੈਂ ਲਿਖ ਰਿਹਾ ਸ਼ਬਦ। ਉਹ ਕਾਹੀ ਲੌਜਿਕ ਨਹੀਂ ਹੈ, ਖੋਜ ਇਹ ਨਿਕਲਦੀ ਹੈ ਉਸ ਸ਼ਬਦ ਤੋਂ। ਅਸੀਂ ਫੜਿਆ ਵੀ ਮਹੱਲੇ ਕਿਨ ਲਿਖੇ ਹੈ, ਇਹ ਅਗਲਾ ਗੁਰੂ ਲਿਖਦਾ ਸੀ ਜਿਹਦੇ ਕੋਲ ਪੋਥੀ ਆ ਜਾਂਦੀ ਸੀ। ਆਪਣਾ ਫਿਰ ਥਾਂ ਖਾਲੀ ਛੱਡ ਦਿੰਦਾ ਸੀ, ਉੱਥੋਂ ਅਗਲਾ ਉਹਦੇ ਮਹੱਲੇ ਚੜ੍ਹਦਾ ਸੀ, ਤਾਂ ਜਾ ਕੇ ਸਾਰੀ ਪੋਥੀ ਆਉਂਦਾ। ਮਹੱਲੇ ਪੰਜਵੇਂ ਦਾ ਸ਼ਬਦ ਉੱਤੇ ਲਿਖਿਆ ਮਹੱਲਾ ਪੰਜਵਾਂ, ਵੀ ਮਹੱਲੇ ਪੰਜਵਾਂ ਮਹਿਲ 'ਚ ਪਹੁੰਚੇ ਆ, ਅਤੇ ਉਹਦਾ ਅਗਾਂਹ ਸ਼ਬਦ ਆ ਰਿਹਾ ਹੈ, ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਏ ਕਹਿਤ ਬਹੂਤਾ। ਸ਼ਬਦ ਕਹਿੰਦਾ ਮੈਂ ਮਹਿਲ ਨਹੀਂ ਪਾਇਆ ਹਾਲੇ, ਉੱਤੇ ਮਹੱਲਾ ਆਪ ਨਹੀਂ ਲਿਖ ਸਕਦਾ, ਉਹ ਅਗਲਾ ਗੁਰੂ ਲਿਖੇ। ਵੀ ਗਰੀਬੀ ਕਰਕੇ ਉਹਨਾਂ ਨੇ ਛੱਡਤਾ ਮੈਂ, ਕਿਉਂਕਿ ਉਹ ਬਾਣੀ ਵੀ ਰਲਦੀ ਨਹੀਂ ਸੀ, ਕਿਉਂਕਿ ਪੋਥੀ ਜਦੋਂ ਗਾਂਹ ਜਾਂਦੀ ਸੀ ਪਹਿਲੇ 'ਚ ਮਹੱਲਾ ਪਿਆ ਹੁੰਦਾ ਸੀ। ਜੇ ਪੰਜਵੇਂ ਕੋਲ ਆਈ ਹੈ ਅਤੇ ਉਹ ਪਿਛਲਾ ਮਹੱਲਾ ਉੱਥੋਂ ਗਾਂਹ ਜਿਹੜਾ ਗੁਰੂ ਆਉਂਦਾ ਸੀ, ਉਹ ਫਿਰ ਉਸ ਪੋਥੀ ਨੂੰ ਉਹਦੇ 'ਤੇ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਫਿਰ ਸਾਰੇ ਮਹੱਲੇ ਗੁਰੂ ਨਾਨਕ ਦੇ ਉੱਤੇ ਲਿਖੀ। ਐਡੀ ਗਰੀਬੀ ਜ਼ਾਹਰ ਹੁੰਦੀ ਹੈ ਵੀ ਇਹ ਸ਼ਬਦ 'ਚ ਕਿੱਦਾਂ ਲਿਖ ਸਕਦੇ ਆ, ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਏ। ਮੈਂ ਤਾਂ ਮਹਿਲ ਪਾਇਆ ਹੀ ਨਹੀਂ ਕਹਿੰਦੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਅਤੇ ਮੈਂ ਕਹਿਣ ਲੱਪਾ ਮੈਂ ਪਹੁੰਚ ਗਿਆ। ਮੈਂ ਕਿਹਾ ਉਹ ਕਹਿੰਦੇ ਹੈ ਵੀ ਭੇਖ ਦਿਖਾਏ ਸੱਚ ਨਾ ਕਮਾਏ, ਅਤੇ ਜੋ ਪਾਣੀ ਪਹੁੰਚੇ ਹੈ ਉਨ ਕੀ ਰੀਸਾ, ਅਤੇ ਕੂੜੇ ਮੂਰਖ ਕੀ ਹੱਠ ਹਿੱਸਾ। ਐਡਾ ਗਰੀਬੀ 'ਚ ਸ਼ਬਦ, ਅਤੇ ਉਹਦੇ ਉੱਤੇ ਕਹਿ ਦੇਣਗੇ ਵੀ ਮੇਰਾ ਲਿਖਿਆ, ਮਹੱਲਾ ਨਹੀਂ ਪਾ ਸਕਦੇ। ਘਰ ਘਰ ਪਾ ਦੇਣਗੇ, ਹੋਰ ਰਾਗ ਘਰ ਸਾਰਾ, ਕਿਉਂਕਿ ਉਸ ਪੋਥੀ 'ਚ ਬੰਨਣਾ ਪੈਂਦਾ ਇਹ ਸ਼ਬਦ ਜਿਹੜੇ ਰਾਗ ਦਾ। ਇਸ ਸ਼ਬਦ 'ਚ ਆਣ ਕੇ ਅਖੀਰ 'ਤੇ ਐਡੀ ਗਰੀਬੀ ਹੈ ਗੁਰੂ ਅਰਜਨ ਪਾਤਸ਼ਾਹ 'ਚ, ਉਹ ਕਹਿੰਦਾ ਕਹੋ ਨਾਨਕ ਪ੍ਰਭ ਬਿਨੋ ਸੁਨੀਜੇ ਕਾਮੀ ਕੁਚਲ ਕਠੋਰ ਕਾਮੀ ਮੁਕਤ ਕੀ। ਉਹ ਤਾਂ ਬੇਨਤੀ ਕਰ ਰਿਹਾ ਸ਼ਬਦ ਵੀ ਮੈਂ ਕੁਚਲ ਕਠੋਰ, ਦੁਨੀਆਂ ਦੀ ਥੋੜ੍ਹੇ ਸ਼ਬਦ ਲਿਖੇ ਹੈ, ਇਹ ਰੰਗ 'ਚ ਉੱਤੋਂ ਆਏ ਆ, ਉਹਨਾਂ ਨੇ ਆਪਣੀ ਬੇਨਤੀ ਕੀਤੀ ਹੈ, ਕੁਚਲ ਕਠੋਰ ਕਾਮੀ ਮੁਕਤ ਕੀਜੇ। ਸੋ ਮਹੱਲਾ ਅਗਲਾ ਪਾਉਂਦਾ ਸੀ। ਅਸੀਂ ਇੱਥੇ ਧੱਕਾ ਚੁੱਕੇ ਹਾਂ ਵੀ ਇਹ ਜਿਹੜੀ ਭੀੜ ਵਧੀ ਹੈ ਇਹਨਾਂ ਉਦਾਸੀਆਂ ਨਾਲ, ਇਸ ਵੇਲੇ ਸਿੰਘਾਂ ਦਾ 60-60 ਰੁਪਏ ਮੁੱਲ ਪੈ ਗਿਆ, ਚੱਲਾਂ 'ਚ ਚਲੇ ਗਏ ਸਾਰੇ ਸਾਰਾ ਪਿੱਛੋਂ ਇਹ ਸੈਨਾ ਨਾ। ਔਰ ਕਿਉਂਕਿ ਜਿਹੜਾ ਅੰਮ੍ਰਿਤਸਰ ਦਾ ਪੁਜਾਰੀ ਟੋਲਾ ਸੀ ਜਾਂ ਸਾਰੇ ਗੁਰੂ ਅੰਮ੍ਰਿਤਸਰ ਤੱਕ ਜਿਹੜੇ ਹੋਏ ਸੀ ਸਦਾ ਹੀ ਅਨੰਦਪੁਰ ਸਾਹਿਬ ਨਾਲ ਲੱਗਦੇ ਰਹਿੰਦੇ, ਉਹ ਜਿਹੜੇ ਗੁਰੂ ਉੱਧਰ ਚਲੇ ਗਏ ਸੀ ਉਹ ਸਦਾ ਹੀ ਦੋ ਟੋਲੇ ਹੋ ਕੇ, ਅਤੇ ਇਸ ਕਰਕੇ ਉਹ ਸਾਰੇ ਜਿਹੜੇ ਉੱਧਰਲੇ ਗੁਰੂ ਸੀ ਮੁੜ ਕੇ ਆਏ ਨਹੀਂ ਅੰਮ੍ਰਿਤਸਰ। ਇਹਨਾਂ ਨੇ ਪਿੱਛੋਂ ਸਾਰੀ ਵੱਡਾ ਭਾਰਾ ਸਕੈਂਡਲ ਹੋਇਆ ਸਾਡੇ ਨਾਲ, ਲੇਕਿਨ ਜਾਣ ਬੁੱਝ ਕੇ ਉਹਨਾਂ ਗੁਰੂਆਂ ਦੀ ਸਿਫਤ, ਉਹਨਾਂ ਸਿਰਫ ਪੰਜਾਂ ਗੁਰੂਆਂ ਦੀ ਸਿਫਤ ਜਿਹੜੀ ਸੀ ਸਿੱਖਾਂ ਦੀ ਬਾਣੀ 'ਚ, ਹੋਰ ਸਾਰੀ ਔਰ ਹਾਲੀ ਤੱਕ ਉੱਥੇ ਸਿਰਫ ਉਹਨਾਂ ਗੁਰੂਆਂ ਦੀ ਸਿਫਤ ਹੋ ਰਹੀ ਹੈ ਅੰਦਰ, ਜਦੋਂ ਪ੍ਰਕਾਸ਼ ਹੁੰਦਾ ਅਤੇ ਸਵੱਈਏ ਪੜ੍ਹਦੇ। ਇੱਕ ਐਸਾ ਟੋਲਾ ਤਿਆਰ ਹੋ ਰਿਹਾ ਸੀ ਜਿਸ ਕਰਕੇ ਪਰ ਸਾਰੇ ਗੁਰੂ ਉੱਧਰ ਕੀਰਤਪੁਰ ਸਾਹਿਬ ਦਸਮਪੁਰ ਆਏ ਨਹੀਂ, ਇੱਧਰ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ, ਸਾਨੂੰ ਸੂਆਂ ਮਿਲ ਚੁੱਕੀਆਂ, ਅਸੀਂ ਆਪਣੇ ਸਾਥੀ ਚਾੜ੍ਹੇ ਔਰ ਸਾਨੂੰ ਬੜੀਆਂ ਸੂਆਂ ਮਿਲ ਰਹੀਆਂ। ਵੀ ਛੇਵੇਂ ਪਾਤਸ਼ਾਹ ਦੀ ਵੀ ਬਾਣੀ ਹੈਗੀ, ਛੇਵਾਂ ਮਹੱਲਾ ਪੰਜਵੇਂ ਤੋਂ ਬਾਅਦ ਮਹੱਲਾ ਨੌਵਾਂ ਆ ਜਾਣਾ, ਕੋਈ ਲੌਜਿਕ ਹੈ? ਬਾਕੀ ਮਹੱਲੇ ਕਿੱਥੇ ਹੈ? ਉਹ ਗੁੰਗੇ ਸੀ, ਉਹਨਾਂ ਨੇ ਸਾਰੀ ਉਮਰ ਕੋਈ ਗਿਆ ਨਹੀਂ ਭੇਜਿਆ, ਉਹ ਗੁੰਗੇ ਸੀ ਮੂੰਹ। ਛੇਵੇਂ ਦੀ ਬਾਣੀ ਹੈ, ਮਹੱਲਾ ਛੇਵਾਂ ਨਹੀਂ, ਮਹੱਲਾ ਸੱਤਵਾਂ ਨਹੀਂ, ਮਹੱਲਾ ਅੱਠਵਾਂ ਨਹੀਂ, ਮਹੱਲਾ ਨੌਵਾਂ ਆ ਜਾਂਦਾ। ਸਾਨੂੰ ਲੱਭਣਾ ਪੈਣਾ ਕੋਈ ਗੱਲ ਹੋਈ ਹੈ, ਇਸ ਕਰਕੇ ਉਹ ਵੀ ਬਾਣੀ ਹੈਗੀ। ਔਰ ਉਸ ਬਾਣੀ ਦੀ ਖੋਜ 'ਚ ਹੀ ਭਾਈ ਮਨੀ ਸਿੰਘ ਜਿਸ ਵੇਲੇ ਉਹਦੇ ਬੰਦ ਬੰਦ ਕਟਾਉਣ ਲੱਗੇ, ਉਹ ਅੰਮ੍ਰਿਤਸਰ ਆਇਆ ਹੈ ਔਰ ਉਹਦੀ ਚਿੱਠੀ ਅਸੀਂ ਸਾਂਭ ਕੇ ਰੱਖ ਲਈ, ਜਿਹੜੀ ਕਿ ਬਘੇਲ ਸਿੰਘ ਉਹ ਆਪਣਾ ਅਜਾਇਬ ਘਰ ਹੈ ਬੰਗਲਾ ਸਾਹਿਬ, ਉਹਦੇ ਥੱਲੇ ਤੀਸਰੀ ਚਿੱਠੀ ਪਈ ਹੈ ਔਰ ਉਹ ਲਿਖਣ ਲੱਗਾ, ਮਾਤਾ ਜੀ ਹਾਲੇ ਤੱਕ ਤਾਂ ਮੈਂ ਜੀਂਦਾ ਪਰ ਬਹੁਤ ਵੈਰ ਹੋ ਰਿਹਾ, ਪਤਾ ਨਹੀਂ ਕਦੋਂ ਚਲਾਉਣਾ ਹੋ ਜਾਏ, ਮੈਂ ਜਿਹੜੀ ਪੋਥੀ ਦੀ ਭਾਲ 'ਚ ਸੀ ਉਹ ਮੈਨੂੰ ਪੋਥੀ ਮਿਲੀ ਨਹੀਂ ਹਾਲੇ। ਅਤੇ ਥੱਲੇ ਲਿਖਦਾ ਅੰਮ੍ਰਿਤਸਰ ਦੇ ਸ਼ਹਿਰ ਦਾ ਨਾਂ ਸੀ, ਥੱਲੇ ਲਿਖਦਾ ਗੁਰੂ ਕਾ ਚੱਕ। ਉਹ ਸਿੱਖੋ ਜਿਹੜਾ ਗੁਰੂਆਂ ਨੇ ਨਾਂ ਦਿੱਤਾ ਉਹ ਸ਼ਹਿਰ ਨੂੰ ਨਾਂ ਦਾ, ਉੱਥੇ ਅੰਮ੍ਰਿਤਸਰ ਤੋਂ ਸਰੋਵਰ ਜਿਹੜਾ ਤੁਸੀਂ ਕਹਿੰਦੇ ਉਹ ਤਾਂ ਬਾਣੀ ਤੋਂ ਉਲਟ ਹੈ, ਅੰਮ੍ਰਿਤਸਰ ਤਾਂ ਅੰਦਰ ਹੈ ਸਾਡੇ, ਇਹ ਸ਼ਹਿਰ ਦਾ ਨਾਂ ਗੁਰੂ ਕਾ ਚੱਕ ਰੱਖੋ।
ਚਲੋ ਤੁਸੀਂ ਨਹੀਂ ਰੱਖਦੇ, ਹੋਸ਼ ਕਰ ਲਓ, ਬਨਾਰਸ ਦਾ ਨਾਮ ਵੀ ਬਦਲ ਦਿੱਤਾ ਅਗਲਿਆਂ ਨੇ, ਬੰਬੇ ਦਾ ਨਾਮ ਬਦਲ ਦਿੱਤਾ, ਸਾਰੇ ਹਿੰਦੁਸਤਾਨ 'ਚ ਨਾਮ ਬਦਲੀ ਜਾਂਦੇ ਹੈ। ਜਿਹੜੇ ਇੰਟੈਲੈਕਚੁਅਲ ਲੋਕ ਹੈ ਉਹ ਕਹਿੰਦੇ ਜਿਹੜਾ ਅਸਲ ਨਾਮ ਆ ਰੱਖ, ਵਾਰਾਣਸੀ ਹੋਰ ਸਾਰੇ ਸਭ ਬਦਲ ਗਏ ਨੇ ਨਾ, ਲੇਕਿਨ ਇਹ ਐਡਾ ਵੱਡਾ ਅੱਡਾ ਹੈ ਇਸ ਨਾਂ ਦੇ ਉੱਤੇ ਵੀ ਇਹ ਅੰਮ੍ਰਿਤ ਸਾਰ ਹੈ। ਇਹਦੇ ਨਾਲ ਹੀ ਸਾਡੀ ਨੋਮਨ ਕਲੇਚਰ ਆ ਜਿਹੜੀ ਟਰਮਨੋਲੋਜੀ ਸਾਡੀ ਬਾਣੀ ਦੀ ਪਵਿੱਤਰ ਲਫ਼ਜ਼ ਬਾਹਰ ਵਰਤ ਰਹੇ ਨੇ। ਅਸੀਂ ਕਹਿੰਦੇ ਸਾਰਾ ਹੀ ਬੜਾ ਕੁਛ ਉੱਗੜੇਗਾ। ਜਿਹੜੀ ਸੀ ਅੱਠਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਸਾਹਿਬ ਛੋਟੀ, ਉਹ ਮਾਤਾ ਨਾਲ ਨਹੀਂ ਸੀ ਮਰੇ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਅਸੀਂ ਹੁਣੇ ਹੁਣੇ ਪਿੱਛੇ ਸਾਰਾ ਪੰਥ ਤੱਕ ਆਵਾਜ਼ ਪਹੁੰਚਾਈ ਹੈ ਵੀ ਉਹ ਭੀੜ ਫੜੀ ਗਈ ਹੈ, ਇਲੇ ਹਲੀ ਵੀ ਪਈ ਹੈ, ਅਸੀਂ ਦਰਸ਼ਨ ਕਰਕੇ ਆਏ ਹਾਂ ਉਹਦੇ ਉੱਤੇ। ਬਾਬਾ ਗੁਰਦਿੱਤੇ ਨੂੰ ਸਤਿਗੁਰੂ ਬਣਾਉਣਾ ਔਰ ਇਹ ਸਾਰੀ ਵੱਡੀ ਚਾਲ ਫੜੀ ਗਈ ਵੀ ਉਸ ਭੀੜ 'ਤੇ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਸਤਿ